ਵੱਡੀ ਖੋਰੀ। ਸਾਡੇ ਸਮਾਜ ਵਿਚ ਇਕ ਹੋਰ ਬਹੁਤ ਵੱਡੀ ਕੁਰੀਤੀ ਨੇ ਆਪ ਪ੍ਰਵੇਸ਼ ਕੀਤਾ ਹੈ, ਉਹ ਹੈ ਵੱਡੀ ਖੋਰੀ। ਜਿਸ ਵੀ ਅਸਾਮੀ ਉੱਤੇ ਕੋਈ ਬੈਠ ਕੇ ਕੰਮ ਕਰਦਾ ਹੈ, ਜਿੱਥੇ ਉਸ ਦੀ ਹੱਡ ਹਰਾਮੀ ਕਰਨ ਦੀ ਆਦਤ ਬਣ ਗਈ ਹੈ, ਉੱਥੇ ਉਹ ਵੱਡੀ ਲੈਣੀ, ਰਿਸ਼ਵਤ ਖੋੜੀ ਕਰਨੀ ਆਪਣਾ ਜਮਾਂਦਰੂ ਹੱਕ ਸਮਝਦਾ ਹੈ। ਰਿਸ਼ਵਤ ਪ੍ਰਾਪਤ ਕਰਨ ਲਈ ਉਹ ਦੂਸਰੇ ਨੂੰ ਤੰਗ ਕਰਦਾ ਹੈ, ਕੰਮ ਕਰਨ ਦੇ ਢੰਗ ਨੂੰ ਪੇਚੀਦਾ ਬਣਾ ਕੇ ਪੇਸ਼ ਕਰਦਾ ਹੈ। ਨੋਟ ਜੇਬ ਵਿਚ ਪਾ ਦਿਓ, ਕੰਮ ਉਸੇ ਵੇਲੇ ਹੋ ਜਾਂਦਾ। ਤੁਹਾਨੂੰ ਕੁਰਸੀ ਉੱਤੇ ਬਿਠਾ ਕੇ ਚਾਹ ਵੀ ਪਿਲਾਈ ਜਾਵੇਗੀ ਜਦੋਂ ਨੋਟ ਜੇਬ ਵਿਚ ਪੈ ਗਿਆ। ਗੁਰੂ ਪਾਤਸ਼ਾਹ ਜੀ ਨੇ ਤਾਂ ਫਰਮਾਇਆ ਸੀ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਰ ਅੱਜ ਪਰਾਏ ਹੱਕ ਉੱਤੇ ਮਨੁੱਖ ਆਪਣਾ ਜਨਮ ਸਿੱਧ ਅਧਿਕਾਰ ਸਮਝਦਾ ਹੈ। ਗੁਰੂ ਹੁਕਮ ਤਾਂ ਸੀ ਕਿ ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਪਰ ਅੱਜ ਆਪਾਂ ਆਪਣੇ ਹੱਥੋਂ ਦੇਣ ਦੀ ਥਾਂ ਦੂਸਰੇ ਦੇ ਹੱਥੋਂ ਖੋਹਣ ਲਈ ਯਤਨਸ਼ੀਲ ਹਾਂ। ਲੋੜ ਹੈ ਐਸੇ ਆਚਰਣਹੀਣ ਵਰਤਾਰੇ ਤੋਂ ਛੁਟਕਾਰਾ ਪਾਉਣ ਲਈ, ਨਿਜਾਤ ਪਾਉਣ ਲਈ ਗੁਰੂ ਕੀ ਬਾਣੀ ਤੋਂ ਅਗਵਾਈ ਲੈ ਕੇ ਆਪਣੇ ਹੱਕ ਉੱਤੇ ਸੰਤੁਸ਼ਟ ਰਹਿਣ ਲਈ ਯਤਨਸ਼ੀਲ ਹੋਣ ਦੀ। ਸਾਰੀ ਮਨੁੱਖਤਾ ਵਿਚ ਪ੍ਰਭੂ ਦੀ ਹੋਂਦ ਨੂੰ ਜਾਣ ਕੇ ਹਰੇਕ ਦੇ ਨਾਲ ਪਿਆਰ ਪ੍ਰੇਮ ਦਾ ਵਰਤਾਰਾ ਕਰਨ ਦੀ, ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਜਾਣਨ ਦੀ, ਫਿਰ ਇਹ ਸੰਸਾਰ ਹੀ ਸਵਰਗ ਦਾ ਰੂਪ ਬਣ ਜਾਵੇਗਾ। ਵਿਚਾਰਨ ਅਤੇ ਅਮਲ ਕਰਨ ਦੀ ਜ਼ਰੂਰਤ ਹੈ। ਸਿੱਖ ਵਿਦਿਅਕ ਸੰਸਥਾਵਾਂ ਵਿਚ ਧਾਰਮਿਕ ਵਿਦਿਆ ਦੀ ਘਾਟ। ਸਿੱਖ ਵਿਦਿਅਕ ਸੰਸਥਾਵਾਂ, ਸਕੂਲਾਂ, ਕਾਲਜਾਂ ਨੂੰ ਸਾਡੇ ਬਜ਼ੁਰਗਾਂ ਨੇ ਆਪਣੇ ਸਿੱਖੀ ਵਿਰਸੇ ਨੂੰ ਸੰਭਾਲਣ ਲਈ ਬੜੀ ਮਿਹਨਤ ਨਾਲ ਹੋਂਦ ਵਿਚ ਲਿਆਂਦਾ ਸੀ ਕਿ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਗੁਰਬਾਣੀ, ਇਤਿਹਾਸ ਦੇ ਵਿਸ਼ੇ ਵੀ ਲਾਜ਼ਮੀ ਕੀਤੇ ਸਨ। ਅੱਜ ਪਤਾ ਨਹੀਂ ਕਿਸ ਮਜਬੂਰੀ ਜਾਂ ਬੇਵਸੀ ਅਧੀਨ ਇਨ੍ਹਾਂ ਸਿੱਖ ਵਿਦਿਅਕ ਸਕੂਲਾਂ ਕਾਲਜਾਂ ਵਿਚੋਂ ਗੁਰਬਾਣੀ, ਇਤਿਹਾਸ ਆਦਿ ਦੇ ਮਜ਼ਮੂਨ ਬੰਦ ਕਰ ਦਿੱਤੇ ਗਏ ਹਨ। ਪੜਚੋਲਣ ਦੀ ਲੋੜ ਹੈ। ਜੇ ਕੋਈ ਮਜਬੂਰੀ ਹੋਵੇ ਉਸ ਨੂੰ ਦੂਰ ਕਰਕੇ ਮੁੜ ਦੁਬਾਰਾ ਧਾਰਮਿਕ ਸਿੱਖਿਆ ਦੇਣੀ ਆਰੰਭ ਕਰ ਦੇਣੀ ਚਾਹੀਦੀ ਹੈ। ਜਿੱਥੇ ਦੁਨਿਆਵੀ ਵਿਦਿਆ ਦੀ ਪੜ੍ਹਾਈ ਨਾਲ ਸੰਸਾਰ ਦਾ, ਪ੍ਰਕਿਰਤੀ ਦਾ, ਮਾਦੇ ਦਾ ਗਿਆਨ ਪ੍ਰਾਪਤ ਹੁੰਦਾ ਹੈ, ਉੱਥੇ ਧਾਰਮਿਕ ਵਿਦਿਆ ਦੁਆਰਾ ਸੱਚਾ ਸੁੱਚਾ ਜੀਵਨ ਜਿਉਣ ਦੀ, ਸਚਿਆਰ ਬਣਨ ਦੀ ਯੁਕਤੀ ਮਿਲਦੀ ਹੈ। ਗੁਰੂ ਦਰਸਾਈ ਜੀਵਨ ਯੁਗਤ ਅਨੁਸਾਰ ਜੀਵਨ ਬਤੀਤ ਕਰਨ ਨਾਲ ਜਿੱਥੇ ਮਨੁੱਖ ਦੇ ਮਨ ਅਤੇ ਤਨ ਨੂੰ ਸੁੱਖ ਸ਼ਾਂਤੀ ਪ੍ਰਾਪਤ ਹੁੰਦਾ ਹੈ, ਉੱਥੇ ਸੰਸਾਰ ਵਿਚ ਹਲੇਮੀ ਰਾਜ ਮਜ਼ਬੂਤ ਹੁੰਦਾ ਹੈ। ਅੱਜ ਲੋੜ ਹੈ ਦੁਨਿਆਵੀ ਵਿਦਿਆ ਦੇ ਨਾਲ ਧਾਰਮਿਕ ਸਿੱਖਿਆ ਨੂੰ ਮਜ਼ਬੂਤ ਕਰਨ ਦੀ। ਜੇ ਦੋਵਾਂ ਨੂੰ ਬਰਾਬਰਤਾ ਦੇਵਾਂਗੇ ਤਦ ਸਾਡਾ ਲੋਕ ਪ੍ਰਲੋਕ ਦਾ ਜੀਵਨ ਸੰਤੁਲਨਤਾ ਵਿਚ ਬਤੀਤ ਹੋਵੇਗਾ। ਜੇ ਧਾਰਮਿਕ ਵਿਦਿਆ ਤੋਂ ਵਾਂਝੇ ਰਹਿ ਜਾਵਾਂਗੇ ਤਾਂ ਜੀਵਨ ਦਾ ਸੰਤੁਲਨ ਵਿਗੜ ਜਾਵੇਗਾ। ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਜ਼ਰੂਰੀ ਇਸ ਪੱਖ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ। ਇਕ ਹੋਰ ਕੁਰੀਤੀ ਜੋ ਸਮਾਜ ਵਿਚ ਫੈਲਦੀ ਜਾ ਰਹੀ ਹੈ ਉਹ ਹੈ ਸਭਿਆਚਾਰਕ ਪ੍ਰੋਗਰਾਮਾਂ ਦੇ ਨਾਂ ਹੇਠ ਪੇਸ਼ ਕੀਤੇ ਜਾਂਦੇ ਅਸਭਿਅਕ ਪ੍ਰੋਗਰਾਮ। ਸਕੂਲਾਂ, ਕਾਲਜਾਂ ਅਤੇ ਆਮ ਸੰਸਥਾਵਾਂ ਵਿਚ ਜਾਂ ਟੈਲੀਵਿਜ਼ਨ ਤੇ ਵੀ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਦੇ ਨਾਂ ਹੇਠ ਜੋ ਲੱਚਰ ਗਾਇਕੀ ਅਤੇ ਨੰਗੇਜ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ, ਦੱਸਣ ਦੀ ਕੋਈ ਬਹੁਤੀ ਲੋੜ ਨਹੀਂ। ਇਹੋ ਜਿਹਾ ਪ੍ਰੋਗਰਾਮ ਕਰਵਾ ਕੇ ਜਿੱਥੇ ਲੋਕਾਂ ਦੇ ਹਜ਼ਾਰਾਂ ਜਾਂ ਲੱਖਾਂ ਰੁਪਏ ਬਰਬਾਦ ਕੀਤੇ ਜਾਂਦੇ ਹਨ, ਉੱਥੇ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੇ ਅਸਲ ਵਿਰਸੇ ਅਤੇ ਆਪਣੇ ਅਸਲ ਸਭਿਆਚਾਰ ਨਾਲੋਂ ਤੋੜ ਕੇ ਪੱਛਮੀ ਸਭਿਆਚਾਰ ਨਾਲ ਜੋੜਨ ਦਾ ਕਾਰਨ ਬਣਦੇ ਜਾ ਰਹੇ ਨੇ। ਲੋੜ ਹੈ ਐਸੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਯੋਗ ਤਬਦੀਲੀ ਕਰਨ ਦੀ। ਜੇ ਇਧਰ ਨਾ ਧਿਆਨ ਦਿੱਤਾ ਫਿਰ ਨਾ ਅਸੀਂ ਪੂਰਬ ਜੋਗੇ ਤੇ ਨਾ ਹੀ ਪੱਛਮ ਜੋਗੇ ਰਹਿਣਾ। ਦੋਵਾਂ ਵਿਰਸਿਆਂ ਨਾਲੋਂ ਟੁੱਟ ਕੇ ਅਸੀਂ ਦੋਗਲੇ ਜਿਹੇ ਬਣ ਜਾਵਾਂਗੇ। ਫਿਰ ਸਾਨੂੰ ਨਾ ਪੂਰਬ ਨੇ ਝੱਲਣਾ ਹੈ ਤੇ ਪੱਛਮ ਦੀ ਤਸਾਰ ਹੀ ਸਾਡੇ ਕੋਲ ਨਹੀਂ। ਸਾਡੀ ਜੀਵਨ ਸਥਿਤੀ ਚਿਰੜ ਭੁੱਖ ਭਾਵ ਨਾ ਚਿੜੀ ਨਾ ਕਾਂ ਇਹੋ ਜਿਹੀ ਬਣ ਕੇ ਅਜੀਬੋ ਗਰੀਬ ਬਣ ਜਾਵੇਗੀ। ਐਸੀ ਦਸ਼ਾ ਬਣ ਜਾਣ ਤੋਂ ਪਹਿਲਾਂ ਸਾਨੂੰ ਸੰਭਲ ਜਾਣਾ ਚਾਹੀਦਾ ਹੈ। ਪ੍ਰਦੂਸ਼ਣ। ਹਵਾ ਅਤੇ ਪਾਣੀ ਦੋਵੇਂ ਮਨੁੱਖ ਦੇ ਜੀਵਨ ਦਾਤੇ ਹਨ। ਇਹਨਾਂ ਤੋਂ ਬਿਨਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਪਰ ਅਸੀਂ ਬੇਨਿਜ਼ਮੀ ਅਧੀਨ ਵਾਹੋ ਦਾਹੀ ਦਰਖਤਾਂ ਨੂੰ ਕੱਟ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਲਿਆ। ਫੈਕਟਰੀਆਂ ਦੇ ਕੈਮੀਕਲ ਵਾਲੇ ਪਾਣੀ ਅਤੇ ਗੰਦੇ ਨਾਲਿਆਂ ਦੇ ਪਾਣੀ ਦੁਆਰਾ ਧਰਤੀ ਹੇਠਲੇ ਪੀਣ ਵਾਲੇ ਪਾਣੀ ਨੂੰ ਵੀ ਗੰਧਲਾ ਕਰ ਲਿਆ ਹੈ। ਜਿੱਥੇ ਅਸੀਂ ਆਪੋ ਧਾਪੀ ਅਤੇ ਬੇਨਿਜ਼ਮੀ ਅਧੀਨ ਹਵਾ ਪਾਣੀ ਪ੍ਰਦੂਸ਼ਿਤ ਕਰ ਲਏ ਹਨ, ਉੱਥੇ ਹੁਣ ਬਾਜ਼ਾਰਾਂ ਗਲੀਆਂ ਵਿਚ ਉੱਚੀ ਉੱਚੀ ਡੈਕ ਲਾ ਕੇ, ਬੱਸਾਂ ਵਿਚ ਅਸ਼ਲੀਲ ਗਾਣੇ ਦੀਆਂ ਟੇਪਾਂ ਲਾ ਕੇ ਸਾਰੇ ਵਾਤਾਵਰਣ ਨੂੰ ਆਵਾਜ਼ ਪ੍ਰਦੂਸ਼ਣ ਨਾਲ ਇੰਨਾ ਗੰਧਲਾ ਕਰ ਲਿਆ ਜਿਸ ਕਰਕੇ ਮਨੁੱਖ ਦੇ ਕੰਨਾਂ ਦੀ ਸੰਵੇਦਨਸ਼ੀਲਤਾ ਸੈਂਸਿਟਿਵਿਟੀ ਖਤਮ ਹੋ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ। ਆਵਾਜ਼ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਆਵਾਜ਼ ਪ੍ਰਦੂਸ਼ਣ ਦੇ ਨੁਕਸਾਨ ਪ੍ਰਤੀ ਲੋਕਾਂ ਨੂੰ ਜਾਗਰਤ ਕਰਨਾ ਚਾਹੀਦਾ ਹੈ। ਨੋਇਜ਼ ਪੋਲੂਸ਼ਨ ਬੱਚਿਆਂ ਦੇ ਪੜ੍ਹਾਈ ਕਰਨ ਵਿਚ ਬਹੁਤ ਵੱਡੀ ਰੁਕਾਵਟ ਬਣਦਾ ਜਾ ਰਿਹਾ ਹੈ। ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਨੂੰ ਵੀ ਆਵਾਜ਼ ਪ੍ਰਦੂਸ਼ਣ ਪ੍ਰਤੀ ਆਪਣਾ ਫਰਜ਼ ਪਛਾਣ ਕੇ ਸੀਮਤ ਸੀਮਾ ਅੰਦਰ ਹੀ ਲਾਊਡ ਸਪੀਕਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਪਾਸੇ ਯੋਗ ਧਿਆਨ ਦੇਣ ਦੀ ਲੋੜ ਹੈ। ਆਪਣੀ ਮਾਤ ਬੋਲੀ ਦਾ ਤਿਆਗ। ਅੱਜ ਸਾਡੇ ਅੰਦਰ ਮਾਨਸਿਕ ਤੌਰ ਤੇ ਬਹੁਤ ਵੱਡਾ ਨਿਗਾਰ ਆ ਚੁੱਕਾ ਹੈ। ਅਸੀਂ ਆਪਣੀ ਮਾਤ ਬੋਲੀ ਨੂੰ ਵੀ ਨਫ਼ਰਤ ਕਰਨ ਲੱਗ ਪਏ ਹਾਂ। ਬਾਹਰ ਤਾਂ ਕੀ, ਆਪਣੇ ਘਰਾਂ ਵਿਚ ਵੀ ਆਪਣੇ ਬੱਚਿਆਂ ਨਾਲ ਪੰਜਾਬੀ ਵਿਚ ਗੱਲਬਾਤ ਕਰਨ ਤੋਂ ਸੰਕੋਚ ਕਰ ਰਹੇ ਹਾਂ। ਅੰਗਰੇਜ਼ੀ ਜਾਂ ਹਿੰਦੀ ਵਿਚ ਗੱਲਬਾਤ ਕਰਕੇ ਫਕਰ ਮਹਿਸੂਸ ਕਰਦੇ ਹਾਂ, ਜੋ ਕਿ ਬਹੁਤ ਖਤਰਨਾਕ ਰੁਝਾਨ ਹੈ। ਯਾਦ ਰੱਖਣ ਵਾਲੀ ਗੱਲ ਹੈ ਕਿ ਜਿਹੜਾ ਮਨੁੱਖ ਆਪਣੀ ਮਾਤ ਬੋਲੀ ਨੂੰ ਤਿਆਗ ਦਿੰਦਾ ਹੈ ਨਾ, ਉਹ ਆਪਣੇ ਵਿਰਸੇ ਨਾਲੋਂ ਆਪਣੇ ਸਭਿਆਚਾਰ ਨਾਲੋਂ ਟੁੱਟ ਜਾਂਦਾ ਹੈ। ਆਪਣੇ ਵਿਰਸੇ ਅਤੇ ਸਭਿਆਚਾਰ ਨਾਲੋਂ ਟੁੱਟਾ ਹੋਇਆ ਮਨੁੱਖ ਨਾ ਘਰਦਾ ਨਾ ਘਾਟਦਾ ਰਹਿੰਦਾ ਹੈ। ਸਾਡੀ ਅਜਿਹੀ ਮਾਨਸਿਕਤਾ ਨੂੰ ਵੇਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਸੰਤ ਰਾਗ ਵਿਚ ਪੰਕਤੀਆਂ ਉਚਾਰਨ ਕੀਤੀਆਂ ਸਨ ਕਿ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਅੱਜ ਆਪਾਂ ਨੂੰ ਆਪਣੀ ਮਾਤ ਬੋਲੀ ਨੂੰ ਖੁਦ ਮਾਣ ਸਤਿਕਾਰ ਦੇਣ ਦੀ ਅਤੇ ਆਪਣੇ ਬੱਚਿਆਂ ਨੂੰ ਆਪਣੀ ਮਾਤ ਬੋਲੀ ਨਾਲ ਜੋੜਨ ਦੀ ਲੋੜ ਹੈ, ਤਾਂ ਜੋ ਅਸੀਂ ਆਪਣੀ ਮਾਤ ਬੋਲੀ ਨਾਲ ਜੁੜ ਕੇ ਆਪਣੇ ਅਮੀਰ ਵਿਰਸੇ ਆਪਣੇ ਅਮੀਰ ਸਭਿਆਚਾਰ ਨਾਲ ਜੁੜੇ ਰਹਿ ਸਕੀਏ। ਹੁਣ ਵਿਚਾਰ ਕਰਨ ਦੀ ਲੋੜ ਹੈ ਕਿ ਸਮਾਜਿਕ ਕੁਰੀਤੀਆਂ ਦੇ ਕਾਰਨ ਕੀ ਹਨ। ਜੋ ਉੱਪਰ ਆਪਾਂ ਸਮਾਜਿਕ ਕੁਰੀਤੀਆਂ ਵਾਚੀਆਂ ਨੇ ਉਹਨਾਂ ਦੇ ਕਾਰਨ ਕੀ ਹਨ, ਉਹ ਸਾਰਾ ਕੁਝ ਜਿਸ ਨੂੰ ਅਸੀਂ ਸਮਾਜਿਕ ਕੁਰੀਤੀਆਂ ਦਾ ਨਾਂ ਦਿੰਦੇ ਹਾਂ। ਇਹ ਕੁਰੀਤੀਆਂ ਕਰਨ ਦੇ 5 ਮੋਟੇ ਕਾਰਨ ਹੋ ਸਕਦੇ ਨੇ, ਹੋਰ ਵੀ ਹੋ ਸਕਦੇ ਨੇ, ਪਰ ਜਿਹਨ ਵਿਚ ਇਹ 5 ਮੋਟੇ ਕਾਰਨ ਆਉਂਦੇ ਹਨ। ਇੱਕ ਤਾਂ ਹੈ ਅਗਿਆਨਤਾ, ਦੂਸਰਾ ਹੈ ਅੰਨਾ ਪੈਸਾ, ਤੀਜਾ ਇੱਕ ਦੂਜੇ ਦੀ ਰੀਸ, ਚੌਥਾ ਹੈ ਨੱਕ ਰੱਖਣ ਲਈ, ਪੰਜਵਾਂ ਹੈ ਵਡਿਆਈ ਕਰਾਉਣ ਦੀ ਲਾਲਸਾ। ਇਹਨਾਂ ਨੂੰ ਇਕੱਲੇ ਇਕੱਲੇ ਨੂੰ ਵਾਚਣ ਦਾ ਯਤਨ ਕਰੀਏ। ਅਗਿਆਨਤਾ, ਅਗਿਆਨਤਾ ਅਧੀਨ ਮਨੁੱਖ ਜੋ ਵੀ ਕਰਮ ਕਰਦਾ ਹੈ ਭਵਿੱਖ ਵਿਚ ਉਸ ਦਾ ਨਤੀਜਾ ਬਹੁਤਾ ਚੰਗਾ ਨਹੀਂ ਨਿਕਲਦਾ। ਹਰ ਕੰਮ ਨੂੰ ਕਰਨ ਤੋਂ ਪਹਿਲਾਂ ਉਸ ਦੇ ਲਾਭ ਅਤੇ ਨੁਕਸਾਨ ਪ੍ਰਤੀ ਮਨੁੱਖ ਨੂੰ ਅਵਸ਼ ਗਿਆਨ ਪ੍ਰਾਪਤ ਕਰ ਲੈਣਾ ਚਾਹੀਦਾ ਹੈ, ਤਾਂ ਜੋ ਬੇਸਮਝੀ ਅਧੀਨ ਕੋਈ ਵੀ ਕੰਮ ਕਰਕੇ ਪਛਤਾਉਣਾ ਨਾ ਪਵੇ। ਸਿਆਣੇ ਬੁੱਧੀਜੀਵੀ ਵਿਦਵਾਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀ ਦੂਰ ਅੰਦੇਸ਼ੀ ਦੀ ਸੋਚਣੀ ਨੂੰ ਲਿਖਤੀ ਜਾਂ ਬੋਲ ਕੇ ਲੋਕਾਈ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੋਣ, ਤਾਂ ਜੋ ਅਗਿਆਨਤਾ ਅਧੀਨ ਹੋ ਰਹੀਆਂ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕੇ। ਦੂਸਰਾ ਕਾਰਨ ਜਾਪਦਾ ਹੈ ਅੰਨਾ ਪੈਸਾ। ਜਿਨ੍ਹਾਂ ਨੂੰ ਪ੍ਰਮਾਤਮਾ ਨੇ ਬੇਅੰਤ ਮਾਇਆ ਬਖਸ਼ਿਸ਼ ਕੀਤੀ ਹੈ ਜਾਂ ਕਿਸੇ ਨਜਾਇਜ਼ ਤਰੀਕੇ ਨਾਲ ਮਾਇਆ ਦੇ ਭੰਡਾਰ ਉਹਨਾਂ ਨੇ ਭਰ ਲਏ ਹਨ, ਉਸ ਇਕੱਠੀ ਕੀਤੀ ਮਾਇਆ ਦੀ ਯੋਗ ਵਰਤੋਂ ਕਰਨੀ ਚਾਹੀਦੀ ਹੈ। ਇਕੱਤਰ ਕੀਤੇ ਪੈਸੇ ਨਾਲ ਜਿੱਥੇ ਆਪਣਾ ਸੋਹਣਾ ਗੁਜ਼ਾਰਾ ਚਲਾਉਣਾ ਚਾਹੀਦਾ ਹੈ, ਉੱਥੇ ਬੇਅਰਥ ਫਜ਼ੂਲ ਵਿਖਾਵੇ ਦੇ ਅਡੰਬਰ ਕਰਕੇ ਲੋਕਾਂ ਦੀ ਵਾਹ ਵਾਹ ਖੱਟਣ ਦੀ ਥਾਂ ਕਿਸੇ ਲੋੜਵੰਦ ਦੀ ਮਦਦ ਕਰਕੇ ਉਸ ਦੀ ਅਸੀਸ ਪ੍ਰਾਪਤ ਕਰਨ ਲਈ ਉਪਰਾਲਾ ਕਰ ਲੈਣਾ ਚਾਹੀਦਾ ਹੈ। ਜੇ ਪੈਸੇ ਦੀ ਬੇਲੋੜੀ ਅੰਨੀ ਵਰਤੋਂ ਕਰਕੇ ਲੋਕ ਵਿਖਾਵਾ ਕਰਾਂਗੇ, ਮੂੰਹ ਉਪਰ ਤਾਂ ਭਾਵੇਂ ਕੋਈ ਉਪਮਾ ਦੇ 4 ਸ਼ਬਦ ਮਜਬੂਰੀ ਵਸ ਕਹਿ ਦੇਵੇਗਾ, ਪਰ ਪਿੱਠ ਪਿੱਛੇ ਜ਼ਰੂਰ ਹੀ ਬੇਈਮਾਨੀ ਹੇਰਾਫੇਰੀ ਅਤੇ 2 ਨੰਬਰ ਦਾ ਪੈਸਾ ਹੋਣ ਦਾ ਸਰਟੀਫਿਕੇਟ ਦੇਵੇਗਾ। ਇਸ ਲਈ ਹਰ ਮਨੁੱਖ ਨੂੰ ਸੰਸਾਰ ਅਤੇ ਸਮਾਜ ਦੀ ਮਰਿਆਦਾ ਵਿਚ ਰਹਿ ਕੇ ਹੀ ਸਾਰੇ ਕਾਰਜ ਕਰਨੇ ਚਾਹੀਦੇ ਹਨ। ਮਾਇਆ ਦੀ ਗਲਤ ਵਰਤੋਂ ਕਰਕੇ ਪਾਪ ਦੇ ਭਾਗੀ ਬਣਨ ਤੋਂ ਬਚਣਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਸੀਹਤਨਾਮੇ ਵਿਚ ਵਚਨ ਹੈ ਕਿ ਦਮੜਾ ਤਿਸੀ ਕਾ ਜੋ ਖਰਚੇ ਯਾ ਰਖਾਏ, ਦੇਵੇ ਦਲਾਵੇ ਰਜਾਵੇ ਖੁਦਾ। ਤੀਜਾ ਕਾਰਨ ਪ੍ਰਤੀਤ ਹੁੰਦਾ ਹੈ ਕਿ ਇੱਕ ਦੂਜੇ ਦੀ ਰੀਸ, ਆਪਣੇ ਤੋਂ ਵੱਡੇ ਦੀ ਰੀਸ ਕਰਨਾ ਇੱਕ ਬਹੁਤ ਹੀ ਮਾੜਾ ਅਵਗਣ ਹੈ। ਕੋਈ ਵੀ ਕਾਰਜ ਕਰਨਾ ਹੋਵੇ ਉਸ ਨੂੰ ਆਪਣੇ ਵਿੱਤ ਅਨੁਸਾਰ ਹੀ ਕਰਨਾ ਸੋਭਦਾ। ਜਿਹੜਾ ਮਨੁੱਖ ਕਿਸੇ ਦੂਜੇ ਦੀ ਰੀਸ ਕਰਨ ਲਈ ਆਪਣੇ ਵਿੱਤ ਤੋਂ ਵੱਧ ਖਰਚ ਕਰਦਾ ਹੈ, ਸਮਾਂ ਪਾ ਕੇ ਪਛਤਾਵਾ ਹੀ ਉਸ ਦੇ ਪੱਲੇ ਪੈਂਦਾ ਹੈ। ਜਿਹੜਾ ਪ੍ਰਭੂ ਦੀ ਓਟ ਲੈ ਕੇ ਲੋਗਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ ਇਸ ਵਚਨ ਦਾ ਧਾਰਨੀ ਬਣ ਕੇ ਆਪਣੇ ਵਿੱਤ ਵਿੱਚ ਹੀ ਵਰਤਦਾ ਹੈ, ਉਹ ਮਨੁੱਖ ਕਦੇ ਵੀ ਆਪਣਾ ਬਲ ਆਪਣਾ ਹੌਸਲਾ ਨਹੀਂ ਹਾਰਦਾ ਅਤੇ ਨਾ ਹੀ ਉਸ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਧਨਾਸਰੀ ਰਾਗ ਵਿਚ ਫਰਮਾਨ ਹੈ ਕਿ ਜੇ ਕੋ ਆਪਣੀ ਓਟ ਸੰਭਾਰਾ, ਜੈਸਾ ਬਿੱਤ ਤੈਸਾ ਹੋਏ ਵਰਤਾ, ਆਪਣਾ ਬਲ ਨਹੀਂ ਹਾਰਾ। ਜਿਵੇਂ ਸਿਆਣੇ ਕਹਿੰਦੇ ਹਨ ਕਿ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਨੇ। ਜੇ ਕੋਈ ਚਾਦਰ ਦੇ ਸਾਈਜ਼ ਤੋਂ ਵਧੇਰੇ ਪੈਰ ਪਸਾਰੇਗਾ ਉਸ ਦੇ ਪੈਰ ਚਾਦਰ ਵਿੱਚੋਂ ਬਾਹਰ ਨਿਕਲਣੇ ਹੀ ਨਿਕਲਣੇ ਹਨ। ਬਾਹਰ ਨਿਕਲੇ ਪੈਰਾਂ ਨੂੰ ਜਾਂ ਤਾਂ ਮੱਖੀ ਮੱਛਰ ਡੰਗੇਗਾ ਜਾਂ ਸੀਤ ਦਾ ਜਾਂ ਗਰਮੀ ਦਾ ਦੁੱਖ ਸਹਾਰਨਾ ਪਵੇਗਾ। ਉਹਨਾਂ ਨੰਗੇ ਪੈਰਾਂ ਨੂੰ ਸਾਰਾ ਜਹਾਨ ਵੀ ਵੇਖੇਗਾ, ਉਸਦਾ ਪਰਦਾ ਵੀ ਚੁੱਕਿਆ ਜਾਵੇਗਾ। ਸੋ ਲੋੜ ਹੈ ਆਪਣੇ ਵਿੱਤ ਅਨੁਸਾਰ ਜੀਵਨ ਨੂੰ ਚਲਾਉਣ ਦੀ, ਜ਼ਰੂਰਤ ਹੈ ਫੋਕੀ ਵਾਹਵਾ ਤੋਂ ਬਚਣ ਦੀ। ਜੇ ਬਚ ਜਾਵਾਂਗੇ ਤਾਂ ਸੁੱਖ ਭੋਗਾਂਗੇ, ਨਾ ਬਚਾਂਗੇ ਤਾਂ ਆਪਣਾ ਵਿੱਤ ਹਾਰ ਕੇ ਪਛਤਾਵਾਂਗੇ। ਚੌਥਾ ਕਾਰਨ ਜਾਪਦਾ ਹੈ ਨੱਕ ਰੱਖਣ ਲਈ ਅਡੰਬਰ। ਸੰਸਾਰ ਅਧੀਨ ਮਨੁੱਖ ਨੱਕ ਰੱਖਣ ਲਈ ਬਹੁਤ ਆਤ ਕੰਮ ਕਰਦਾ ਹੈ। ਸੰਸਾਰ ਵਿੱਚ ਮਨੁੱਖ ਨੱਕ ਰੱਖਣ ਲਈ ਹੀ ਬਹੁਤੇ ਕੰਮ ਕਰਦਾ ਹੈ। ਕਈ ਵਾਰ ਸਿਆਣੇ ਬੰਦੇ ਸਮਝਾਉਣ ਦਾ ਵੀ ਯਤਨ ਕਰਦੇ ਨੇ, ਪਰ ਮਾਇਆ ਵਿਹੜਿਆ ਮਨੁੱਖ ਉੱਤਰ ਦਿੰਦਾ ਹੈ ਕਿ ਜੀ ਮੈਂ ਸੰਸਾਰ ਵਿੱਚ ਰਹਿਣਾ, ਜੇ ਮੈਂ ਇਹ ਕੰਮ ਨਾ ਕੀਤਾ ਤਾਂ ਸਮਾਜ ਵਿੱਚ ਮੇਰਾ ਨੱਕ ਨਹੀਂ ਰਹਿਣਾ। ਨੱਕ ਰੱਖਦਾ ਮਨੁੱਖ ਸਗੋਂ ਆਪਣਾ ਨੱਕ ਵਧਾ ਹੀ ਲੈਂਦਾ। ਨੱਕ ਰੱਖਣ ਲਈ ਮਨੁੱਖ ਕਰਜ਼ਾ ਵੀ ਚੁੱਕਦਾ, ਨੱਕ ਰੱਖਣ ਲਈ ਜ਼ਮੀਨ ਜਾਇਦਾਦ ਹੀ ਵੇਚ ਦਿੰਦਾ, ਕਈ ਵਾਰ ਨੱਕ ਰੱਖਣ ਲਈ ਪਰਾਈ ਅਧੀਨਗੀ ਵੀ ਕਬੂਲ ਲੈਂਦਾ। ਇਹ ਸਾਰੇ ਨੱਕ ਰੱਖਣ ਲਈ ਕੀਤੇ ਹੋਏ ਕਰਮ ਥੋੜੇ ਸਮੇਂ ਬਾਅਦ ਪਰੇਸ਼ਾਨੀ ਦਾ ਕਾਰਨ ਬਣ ਜਾਂਦੇ ਹਨ। ਕੁਰਕੀਆਂ ਹੋਣ ਤੱਕ ਨੌਬਤ ਆ ਜਾਂਦੀ ਹੈ, ਮਨੁੱਖ ਰੋਟੀ ਕੱਪੜੇ ਤੋਂ ਵੀ ਆਤਰ ਹੋ ਜਾਂਦਾ ਹੈ, ਲੋਕਾਂ ਦੇ ਬੋਲ ਕਬੂਲ ਸਹਾਰਨੇ ਪੈਂਦੇ ਹਨ। ਆਖਰ ਆਤਮ ਹੱਤਿਆ ਵਰਗੇ ਪਾਪ ਕਰਮ ਕਰਨ ਲਈ ਵੀ ਸੋਚਣ ਲਈ ਮਜਬੂਰ ਹੋ ਜਾਣਾ ਪੈਂਦਾ ਹੈ ਅਤੇ ਕਰ ਪੈਂਦਾ ਹੈ। ਨੱਕ ਰੱਖਦਾ ਮਨੁੱਖ ਨੱਕ ਦਾ ਸਾਹ ਹੀ ਬੰਦ ਕਰ ਬਹਿੰਦਾ ਹੈ। ਇਸ ਲਈ ਹਰ ਮਨੁੱਖ ਨੂੰ ਦੂਰ ਅੰਦੇਸ਼ੀ ਤੋਂ ਕੰਮ ਲੈ ਕੇ ਥੋੜ ਚਿਰੀ ਵਾਹਵਾ ਅਖੌਤੀ ਨੱਕ ਰੱਖਣ ਦੇ ਕੰਮਾਂ ਦੀ ਰੀਤ ਤੋਂ ਬਚ ਕੇ ਆਪਣਾ ਆਪ ਸੰਭਾਲਣ ਦੀ ਲੋੜ ਹੈ। ਜੇ ਬਚ ਜਾਵਾਂਗੇ ਤਦ ਆਪਣਾ ਹੀ ਭਲਾ ਹੈ, ਨਾ ਬਚਾਂਗੇ ਤਾਂ ਨੱਕ ਰੱਖਦੇ ਰੱਖਦੇ ਆਪਣਾ ਨੱਕ ਵਢਾ ਲਵਾਂਗੇ। ਪੰਜਵਾਂ ਕਾਰਨ ਜਾਪਦਾ ਹੈ ਵਡਿਆਈ ਕਰਵਾਉਣ ਦੀ ਲਾਲਸਾ। ਮਨੁੱਖ ਦੀ ਬਹੁਤ ਵੱਡੀ ਕਮਜ਼ੋਰੀ ਹੈ ਉਹ ਇਹ ਕਿ ਆਪਣੀ ਉਸਤਤ ਆਪਣੀ ਸਿਫਤ ਆਪਣੀ ਵਡਿਆਈ ਸੁਣਨੀ। ਮਨੁੱਖ ਭਾਵੇਂ ਸੰਸਾਰ ਦਾ ਕੰਮ ਕਰੇ ਭਾਵੇਂ ਪਰਉਪਕਾਰ ਦਾ, ਉਸ ਦੇ ਪਿੱਛੇ ਭਾਵਨਾ ਬਹੁਤੀ ਵਾਰ ਆਪਣੀ ਵਾਹਵਾ ਕਰਾਉਣ ਅਤੇ ਸ਼ੋਭਾ ਸੁਣਨ ਦੀ ਹੀ ਹੁੰਦੀ ਹੈ। ਜਿਸ ਕੰਮ ਕਰਨ ਵਿੱਚ ਲੋਕ ਵਾਹਵਾ ਨਾ ਕਰਨ ਉਹ ਕੰਮ ਮਨੁੱਖ ਕਦੇ ਵੀ ਨਹੀਂ ਕਰਦਾ ਤੇ ਨਾ ਹੀ ਕਰਨ ਨੂੰ ਤਿਆਰ ਹੁੰਦਾ ਹੈ। ਮਨੁੱਖ ਦਾ ਮਨ ਹੰਕਾਰ ਦੀ ਖੁਰਾਕ ਦਾ ਭੁੱਖਾ ਹੈ, ਲੋਕ ਵਡਿਆਈ ਨਾਲ ਮਨ ਨੂੰ ਹੰਕਾਰ ਦਾ ਭੋਜਨ ਮਿਲਦਾ ਹੈ। ਇਸੇ ਵਾਹਵਾ ਦੀ ਖਾਤਰ ਮਨੁੱਖ ਸਮਾਜ ਸੀਮਾ ਦੀ ਵੀ ਉਲੰਘਣਾ ਕਰਦਾ ਹੈ, ਵਿੱਤ ਤੋਂ ਬਾਹਰ ਖਰਚਾ ਵੀ ਕਰਦਾ ਹੈ, ਵਿੱਤ ਤੋਂ ਬਾਹਰੇ ਅਡੰਬਰ ਰਚ ਕੇ ਪਿੱਛੋਂ ਦੁਖੀ ਵੀ ਹੁੰਦਾ ਹੈ। ਜੇ ਆਪਾਂ ਸਤਿਗੁਰੂ ਸਾਹਿਬਾਨ ਜੀ ਤੋਂ ਅਗਵਾਈ ਲਈਏ ਤਾਂ ਸਤਿਗੁਰੂ ਜੀ ਉਸਤਤ ਨਿੰਦਾ ਦਊਬ ਵਰਜਿਤ ਦਾ ਸਭ ਕੁਝ ਸਿਖਾਉਂਦੇ ਹਨ। ਬਾਬਾ ਕਬੀਰ ਜੀ ਨੇ ਵੀ ਆਪਣਾ ਨਿੱਜੀ ਅਨੁਭਵ ਗੁਰਬਾਣੀ ਵਿੱਚ ਦਰਸਾਉਣਾ ਕੀਤਾ ਹੈ ਕਿ ਮਨੁੱਖ ਦੇ ਉੱਪਰ ਮਾਇਆ ਦਾ ਪ੍ਰਭਾਵ ਦੋ ਅੰਗਾਂ ਦੁਆਰਾ ਪੈਂਦਾ ਹੈ, ਉਹ ਅੰਗ ਹਨ ਨੱਕ ਤੇ ਕੰਨ। ਮਨੁੱਖ ਸੰਸਾਰ ਵਿੱਚ ਨੱਕ ਰੱਖਣ ਲਈ ਅਡੰਬਰ ਕਰਦਾ ਹੈ, ਫਿਰ ਉਸ ਰਚਾਏ ਹੋਏ ਅਡੰਬਰ ਦੀ ਕੰਨਾਂ ਦੁਆਰਾ ਸ਼ੋਭਾ ਸੁਣ ਕੇ ਮਨ ਨੂੰ ਆਪਣੇ ਹੰਕਾਰ ਨੂੰ ਖੁਰਾਕ ਦਿੰਦਾ ਹੈ, ਆਹਾਰ ਦਿੰਦਾ ਹੈ। ਤੇ ਜਿਹੜਾ ਮਨੁੱਖ ਨੱਕ ਅਤੇ ਕੰਨ ਦੀ ਮਾਇਆ ਨੂੰ ਕੱਟ ਦਿੰਦਾ ਹੈ, ਜਿੱਥੇ ਉਹ ਆਪਣੀ ਆਤਮਾ ਨੂੰ ਹੰਕਾਰ ਦੇ ਵਿਸ਼ਾਲੇ ਭੋਜਨ ਤੋਂ ਬਚਾ ਲੈਂਦਾ ਹੈ, ਉੱਥੇ ਉਹ ਸੰਸਾਰ ਵਿੱਚ ਵੀ ਸੁਖੀ ਆਨੰਦਮਈ ਜੀਵਨ ਬਤੀਤ ਕਰਦਾ ਹੈ। ਜਿੱਥੇ ਉਹ ਜੈਸਾ ਬਿੱਤ ਤੈਸਾ ਹੋਏ ਵਰਤਾ ਹੈ, ਆਪਣਾ ਬਲ ਨਹੀਂ ਹਾਰਾ ਇਹ ਸੁਖ ਭੋਗਦਾ ਹੈ, ਉੱਥੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀ ਉਹ ਹੈ ਢਾਰ, ਇਸ ਦਾ ਧਾਰਨੀ ਬਣ ਕੇ ਬਾਬਾ ਕਬੀਰ ਜੀ ਦੇ ਫਰਮਾਨ ਨੂੰ ਆਪਣੇ ਜੀਵਨ ਵਿੱਚ ਥਾਂ ਦੇ ਕੇ ਸੁਖੀ ਹੋ ਜਾਂਦਾ ਹੈ। ਬਾਬਾ ਕਬੀਰ ਜੀ ਦਾ ਆਪਣਾ ਅਨੁਭਵ ਜੋ ਉਹਨਾਂ ਗੁਰੂ ਕੀ ਬਾਣੀ ਵਿੱਚ ਦਰਜ ਕੀਤਾ ਹੈ ਸਾਡੇ ਭਲੇ ਲਈ ਪੜ੍ਹ ਲਈਏ, ਮਾਇਆ ਦੇ ਪ੍ਰਭਾਵ ਦੀ ਸੋਝੀ ਪੈ ਜਾਵੇਗੀ। ਬਾਬਾ ਕਬੀਰ ਜੀ ਕਹਿੰਦੇ ਨੇ ਕਿ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਜਿਹੜਾ ਮਾਇਆ ਦੇ ਇਹਨਾਂ ਦੋਵਾਂ ਅੰਗਾਂ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਸਤਿਗੁਰੂ ਜੀ ਦੇ ਫਰਮਾਨ ਅਨੁਸਾਰ, ਫਿਰ ਮਾਇਆ ਉਸ ਨੂੰ ਗ੍ਰਸ ਲੈਂਦੀ ਹੈ, ਖਾ ਲੈਂਦੀ ਹੈ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਤਿਸ ਕੀ ਸੇਵਾ ਜੋ ਕਰੇ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਸੁਖੀ ਜੀਵਨ ਬਤੀਤ ਕਰਨ ਲਈ ਨੱਕ ਕੰਨ ਦੀ ਖਾਤਰ ਸਮਾਜਿਕ ਕੁਰੀਤੀਆਂ ਦੇ ਬੋਝ ਤੋਂ ਛੁਟਕਾਰਾ ਪਾਉਣ ਲਈ ਅਸੀਂ ਆਪ ਖੁਦ ਗੁਰੂ ਆਸ਼ੇ ਦੇ ਧਾਰਨੀ ਬਣੀਏ ਅਤੇ ਦੂਸਰਿਆਂ ਨੂੰ ਗੁਰਸਿੱਖ ਮੀਤ ਚਲੋ ਗੁਰਚਾਲੀ ਦੇ ਧਾਰਨੀ ਬਣਨ ਲਈ ਪ੍ਰੇਰਨਾ ਦਈਏ। ਜਿਹੜਾ ਮਨੁੱਖ ਨੱਕ ਰੱਖਣ ਲਈ ਅਡੰਬਰ ਕਰਨ ਅਤੇ ਕੀਤੇ ਅਡੰਬਰਾਂ ਦੀ ਸੋਭਾ ਸੁਣਨ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ਉਸ ਨੂੰ ਨਾ ਤਾਂ ਕਰਜਾਈ ਹੋਣਾ ਪੈਂਦਾ ਹੈ, ਨਾ ਹੀ ਜ਼ਮੀਨਾਂ ਗਹਿਣੇ ਰੱਖਣੀਆਂ ਪੈਂਦੀਆਂ ਹਨ ਅਤੇ ਨਾ ਹੀ ਆਤਮ ਹੱਤਿਆ ਕਰਨ ਵਰਗੇ ਭੈੜੇ ਕਰਮ ਕਰਨ ਲਈ ਸੋਚਣਾ ਪੈਂਦਾ ਹੈ। ਉਹ ਸਵੈ ਆਤਮ ਨਿਰਭਰ ਹੋ ਕੇ ਇਸ ਸੰਸਾਰ ਵਿੱਚ ਨਿਸ਼ਚਿੰਤ ਜੀਵਨ ਬਤੀਤ ਕਰਦਾ ਹੈ। ਅਖੀਰ ਵਿਚ ਇਹ ਬੇਨਤੀ ਸਮੂਹ ਸੰਗਤਾਂ ਨੂੰ ਹੈ ਕਿ ਅਜੋਕੇ ਸਮੇਂ ਵਿਚ ਸਾਨੂੰ ਪ੍ਰਚਾਰ ਦੇ ਢੰਗ ਤਰੀਕਿਆਂ ਨੂੰ ਵੀ ਬਦਲਣ ਦੀ ਲੋੜ ਹੈ। ਸਮਾਜਿਕ ਅਤੇ ਧਾਰਮਿਕ ਤਬਦੀਲੀ ਨਾ ਤਾਂ ਵੱਡੇ ਵੱਡੇ ਇਕੱਠ ਕਰਕੇ ਨਾ ਹੀ ਵੱਡੇ ਵੱਡੇ ਨਗਰ ਕੀਰਤਨ ਕੱਢ ਕੇ ਲਿਆਂਦੀ ਜਾ ਸਕਦੀ ਹੈ, ਕਿਉਂਕਿ ਵੱਡੀਆਂ ਸਟੇਜਾਂ ਉਪਰ ਉਹ ਮਨੁੱਖ ਹੀ ਲੋਕਾਂ ਨੂੰ ਸਮਾਜਿਕ ਅਤੇ ਧਾਰਮਿਕ ਕੁਰੀਤੀਆਂ ਦਾ ਤਿਆਗ ਕਰਨ ਲਈ ਪ੍ਰੇਰਣਾ ਦਿੰਦੇ ਹਨ ਜਿਹੜੇ ਆਪ ਖੁਦ ਧਾਰਮਿਕ ਅਤੇ ਸਮਾਜਿਕ ਕੁਰੀਤੀਆਂ ਰੱਜ ਕੇ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਕਹਿਣ ਦਾ ਲੁਕਾਈ ਉੱਤੇ ਕੋਈ ਅਸਰ ਨਹੀਂ ਪੈਂਦਾ। ਅੱਜ ਲੋੜ ਉਨ੍ਹਾਂ ਭਲੇ ਪੁਰਸ਼ਾਂ ਦੇ ਪ੍ਰਚਾਰ ਦੀ ਹੈ ਜੋ ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ ਪਾਛੈ ਅਵਰ ਰਿਝਾਵੈ ਦੇ ਕਾਰ ਕਰਨ ਦੇ ਧਾਰਨੀ ਹਨ। ਦੂਸਰਾ, ਸਟੇਜਾਂ ਉਪਰੋਂ ਉਨ੍ਹਾਂ ਨੌਜਵਾਨਾਂ ਨੂੰ ਜੋ ਨਸ਼ੇ ਦੀ ਜਕੜ ਵਿਚ ਆ ਚੁੱਕੇ ਹਨ ਜਾਂ ਪਤਿਤ ਪੁਣੇ ਦਾ ਸ਼ਿਕਾਰ ਹੋ ਚੁੱਕੇ ਹਨ, ਉਨ੍ਹਾਂ ਨੂੰ ਭੰਡ ਕੇ ਜਾਂ ਬੁਰਾ ਭਲਾ ਕਹਿ ਕੇ ਹੋਰ ਦੂਰ ਧੱਕਣ ਦੀ ਥਾਂ ਅਜਿਹੇ ਭੁੱਲੇ ਹੋਏ ਨੌਜਵਾਨਾਂ ਨੂੰ ਪਿਆਰ ਗਲਵੱਕੜੀ ਵਿਚ ਲੈ ਕੇ ਉਨ੍ਹਾਂ ਦੇ ਹਮਦਰਦੀ ਬਣ ਕੇ ਨਸ਼ਿਆਂ ਅਤੇ ਪਤਿਤ ਪੁਣੇ ਦੇ ਔਗਣ ਦਰਸਾ ਕੇ ਉਨ੍ਹਾਂ ਨੂੰ ਸੁਚੇਤ ਕਰਨ ਦੀ ਜ਼ਰੂਰਤ ਹੈ। ਪ੍ਰਚਾਰ ਦਾ ਜਿਹੜਾ ਰਸਤਾ ਧੰਨ ਗੁਰੂ ਨਾਨਕ ਦੇਵ ਜੀ ਨੇ ਅਪਣਾਇਆ ਸੀ ਨਾ, ਉਸ ਮਾਰਗ ਨੂੰ ਧਾਰਨ ਕਰਨ ਦੀ ਜ਼ਰੂਰਤ ਹੈ। ਸਤਿਗੁਰੂ ਜੀ ਨੇ ਕੋਈ ਵੱਡੇ ਇਕੱਠ ਨਹੀਂ ਬੁਲਾਏ, ਨਾ ਹੀ ਵੱਡੀਆਂ ਸਟੇਜਾਂ ਲਾਈਆਂ। ਸਤਿਗੁਰੂ ਜੀ ਆਪ ਖੁਦ ਜਿੱਥੇ ਚੋਰਾਂ ਪਾਸ, ਧਾੜਵੀਆਂ, ਠੱਗਾਂ ਪਾਸ, ਆਦਮ ਖਾਣਿਆਂ ਪਾਸ, ਬੁਰੇ ਕਰਮਾਂ ਦੇ ਭੈੜੇ ਨਤੀਜਿਆਂ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਪਾਸ ਪੁੱਜੇ, ਉਥੇ ਸਤਿਗੁਰੂ ਜੀ ਵਹਿਮਾਂ ਭਰਮਾਂ, ਫੋਕਟ ਧਾਰਮਿਕ ਕਰਮਕਾਂਡੀਆਂ ਪਾਸ ਵੀ ਗਏ, ਮਾਇਆ ਦੇ ਜੰਜਾਲ ਵਿਚ ਫਸੇ ਮਾਇਆਧਾਰੀਆਂ ਪਾਸ ਵੀ ਗਏ। ਪਿਆਰ ਨਾਲ, ਦਲੀਲ ਨਾਲ ਉਨ੍ਹਾਂ ਨੂੰ ਸਮਝਾਇਆ ਅਤੇ ਸਤ ਮਾਰਗ ਦੇ ਪਾਂਧੀ ਬਣਾਇਆ। ਨਿਹਰਾ ਉਨ੍ਹਾਂ ਦਾ ਹੀ ਜੀਵਨ ਨਹੀਂ ਬਦਲਿਆ, ਸਗੋਂ ਹੋਰ ਅਨੇਕਾਂ ਦਾ ਜੀਵਨ ਬਦਲਣ ਲਈ ਉਨ੍ਹਾਂ ਦੇ ਜਿੰਮੇ ਪ੍ਰਚਾਰ ਦੀ ਡਿਊਟੀ ਲਾਈ। ਅੱਜ ਸਾਨੂੰ ਵੀ ਉਨ੍ਹਾਂ ਨੌਜਵਾਨਾਂ ਤੱਕ, ਉਨ੍ਹਾਂ ਲੋਕਾਂ ਤੱਕ ਜੋ ਸਮਾਜਿਕ ਕੁਰੀਤੀਆਂ ਦਾ ਸ਼ਿਕਾਰ ਹੋ ਕੇ ਆਪਣੇ ਵਿਰਸੇ ਤੋਂ ਦੂਰ ਜਾ ਰਹੇ ਹਨ ਜਾਂ ਜਾ ਚੁੱਕੇ ਹਨ ਅਤੇ ਅਗਿਆਨਤਾ ਵਿਚ ਫਸ ਕੇ, ਨਸ਼ਿਆਂ ਦੀ ਦਲਦਲ ਵਿਚ ਫਸ ਕੇ ਆਪਣੇ ਅਮੀਰ ਵਿਰਸੇ ਨੂੰ ਤਲਾਂਜਲੀ ਦਿੰਦੇ ਜਾ ਰਹੇ ਹਨ ਜਾਂ ਦੇ ਚੁੱਕੇ ਹਨ, ਉਨ੍ਹਾਂ ਨੂੰ ਸਹੀ ਜੀਵਨ ਪੰਥ ਉੱਤੇ ਲਿਆਉਣ ਲਈ ਉਨ੍ਹਾਂ ਤੱਕ ਖੁਦ ਪਹੁੰਚ ਕਰਨ ਦੀ ਲੋੜ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹਮਦਰਦੀ ਨਾਲ ਹੱਲ ਕਰਨ ਦੀ, ਸਮਾਧਾਨ ਕਰਨ ਦੀ ਲੋੜ ਹੈ ਅਤੇ ਇਸ ਕਾਰਜ ਲਈ ਉਨ੍ਹਾਂ ਨੂੰ ਯੋਗ ਅਗਵਾਈ ਦੇਣੀ ਹੋਵੇਗੀ। ਕਾਰਜ ਭਾਵੇਂ ਬਹੁਤ ਔਖਾ ਹੈ ਪਰ ਅਸੰਭਵ ਨਹੀਂ, ਕੀਤਿਆਂ ਹੀ ਕੁਝ ਹੋਣਾ ਹੈ, ਸਭ ਕੁਝ ਹੋ ਸਕਦਾ ਹੈ। ਸਿਦਕ ਦਿਲੀ ਨਾਲ ਤਨੋ ਮਨੋ ਕੁਝ ਕਰਨ ਦੀ ਲੋੜ ਹੈ ਅਤੇ ਇਹ ਜ਼ਰੂਰਤ ਹੈ ਕਿ ਇਸ ਕਾਰਜ ਨੂੰ ਕਰਨ ਲਈ ਵੀ ਆਪਾਂ ਇਹਨਾਂ ਕੁਰੀਤੀਆਂ ਨੂੰ ਦੂਰ ਕਰਦੇ ਕਰਦੇ ਆਪ ਕੁਰੀਤੀਆਂ ਵਿਚ ਨਾ ਫਸ ਜਾਈਏ। ਇਸ ਲਈ ਸਤਿਗੁਰੂ ਜੀ ਦੇ ਆਸ਼ੇ ਨੂੰ ਮੋਹਰੇ ਰੱਖ ਕੇ, ਸਤਿਗੁਰੂ ਜੀ ਦਾ ਓਟ ਆਸਰਾ ਲੈ ਕਰਕੇ ਗੁਰਬਾਣੀ ਦੀ ਰੋਸ਼ਨੀ ਵਿਚ ਪ੍ਰਚਾਰ ਨੂੰ ਕਰਨ ਦੀ ਅਤੇ ਇਹਨਾਂ ਕੁਰੀਤੀਆਂ ਵਿਚ ਫਸੇ ਲੁਕਾਈ ਤੱਕ ਪਹੁੰਚ ਕਰਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਮੁੜ ਵਾਪਸ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।